ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਹੁਕਮ ਤੇ ਕਰਮਾਂ ਦਾ ਪਰਸਪਰ ਸੰਬੰਧ ਕੀ ਹੈ, ਧਰੂਵ ਭਗਤ ਕੌਣ ਹੈ। ਸਹਿਜ ਅਵਸਥਾ। ਤਾਰਨ ਤਾਰਨ ਤਬੇ ਲਗ ਕਹੀਏ, ਜਬ ਲਗ ਤਤ ਨ ਜਾਣਿਆ। ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਪਿਛਲੀ ਵਿਚਾਰ ਨੂੰ ਪੜ ਕੇ ਕਈ ਸੱਜਣ ਪੁੱਛਣਗੇ ਕਿ ਜੇ ਹੁਕਮ ਦੀ ਕਾਰ ਹੈ ਤਾਂ ਕੀ ਕਰਮ ਨਹੀਂ, ਕੀ ਕਰਮਾਂ ਦਾ ਸਾਰਾ ਕਾਨੂੰਨ ਲਾਅ ਆਫ ਕਰਮ ਮਿਰਗ ਤ੍ਰਿਸ਼ਨਾ ਵਾਂਗ ਅਸੱਤ ਹੈ। ਹਾਂ ਜੀ, ਫਿਰ ਕਰਮ ਸੱਤ ਹਨ ਜਾਂ ਅਸੱਤ, ਇਨ੍ਹਾਂ ਦਾ ਹੁਕਮ ਨਾਲ ਸੰਬੰਧ ਹੈ ਕਿ ਨਹੀਂ, ਜੇ ਹੈ ਤਾਂ ਉਨ੍ਹਾਂ ਦਾ ਪਰਸਪਰ ਕੀ ਰਸਤਾ ਹੈ। ਇਹ ਇਕ ਬੜਾ ਔਖਾ ਪ੍ਰਸ਼ਨ ਹੈ ਜਿਸ ਵਿਚ ਅਨੇਕਾਂ ਸੰਨਿਆਸੀ ਤੇ ਬ੍ਰਹਮਚਾਰੀ ਫਸੇ ਹੋਏ ਹਨ। ਇਸ ਦਾ ਉੱਤਰ ਮੈਂ ਆਪਣੇ ਨਿੱਜ ਦੇ ਤਜਰਬੇ ਅਨੁਸਾਰ ਦੇਣ ਦੀ ਕੋਸ਼ਿਸ਼ ਕਰਾਂਗਾ। ਇਹ ਵਿਚਾਰ ਅੱਜ ਮੈਂ ਇਕ ਉੱਚੇ ਪਹਾੜੀ ਬੰਗਲੇ ਵਿਚ ਬੈਠਾ ਲਿਖ ਰਿਹਾ ਹਾਂ ਜਿਸ ਦੀ ਉਚਾਈ 8000 ਫੁੱਟ ਸਮੁੰਦਰ ਤੋਂ ਹੈ। ਮੈਨੂੰ ਇਸ ਗੋਰਖਣ ਬੰਗਲੇ ਨਾਲ ਖਾਸ ਪ੍ਰੀਤੀ ਹੈ ਕਿਉਂਕਿ ਇਕ ਤਾਂ ਇਹ ਦਸਾਂ ਨਦੀ ਦੇ ਦਿਲ ਵਿਚ ਹੈ ਤੇ ਦੂਜਾ ਵਾਧਾ ਇਸ ਵਿਚ ਇਹ ਹੈ ਕਿ ਇਹ ਬੰਗਲਾ ਜੰਮੂ ਤੋਂ ਕਸ਼ਮੀਰ ਜਾਣ ਵਾਲੀ ਸੜਕ ਦੇ ਐਨ ਮੱਧ ਵਿਚ ਹੈ। ਮਾਨੋ ਜੰਮੂ ਤੇ ਕਸ਼ਮੀਰ ਪੰਛੀਆਂ ਦਾ ਆਲਣਾ ਹੈ। ਇਉਂ ਹੀ ਨਹੀਂ, ਇਸ ਬੰਗਲੇ ਵਿਚ ਦੋ ਹੋਰ ਖੂਬੀਆਂ ਹਨ। ਇੱਥੇ ਪਹੁੰਚ ਕੇ ਕੈਲ ਤੇ ਦਿਆਲ ਦੇ ਕੀਮਤੀ ਜੰਗਲ ਖਤਮ ਹੋ ਜਾਂਦੇ ਹਨ ਤੇ ਬੁੱਧਲੂ ਫਰ ਦੇ ਸਸਤੇ ਜੰਗਲ ਪਰਾਂ ਸ਼ੁਰੂ ਹੋ ਜਾਂਦੇ ਹਨ ਕਿਉਂਕਿ 8000 ਫੁੱਟ ਤੋਂ ਉਪਰ ਦਿਆਲ ਘੱਟ ਉਗਦਾ ਹੈ। ਗੱਲ ਕੀ, ਗੋਰਖਣ ਬੰਗਲਾ ਹਰ ਤਰ੍ਹਾਂ ਸਾਂਝਾ ਕਾਟਾ ਹੈ ਜਿੱਥੇ ਪਹੁੰਚ ਕੇ ਬੂਟਿਆਂ ਦੀ ਗੱਡੀ ਬਦਲਦੀ ਹੈ। ਮਾਨੋ ਵਜ਼ੀਰਾਬਾਦ ਦਾ ਜੰਕਸ਼ਨ ਹੈ ਜਿੱਥੇ ਗੱਡੀ ਲਾਹੌਰ ਪਿਸ਼ੌਰ ਦੀ ਸੜਕ ਛੱਡ ਜੰਮੂ ਸਿਆਲਕੋਟ ਨੂੰ ਤੁਰ ਪੈਂਦੀ ਹੈ। ਪਰ ਕੀ ਇਹ ਬਾਹਰਲਾ ਕਾਂਟਾ ਹੈ? ਨਹੀਂ, ਇਹ ਬੰਗਲਾ ਮੇਰੇ ਦਿਲ ਦੀ ਗੱਡੀ ਦਾ ਵੀ ਇਕ ਉੱਤਮ ਕਾਂਟਾ ਹੈ ਕਿਉਂਕਿ ਇੱਥੇ ਹੀ ਮੈਨੂੰ ਹੁਕਮ ਤੇ ਕਰਮ ਦੇ ਪਰਸਪਰ ਸੰਬੰਧ ਗੁੱਝੇ ਭੇਦ ਦਾ ਪਹਿਲੀ ਵਾਰੀ ਪਤਾ ਲੱਗਾ। ਇਸ ਲਈ ਮੈਂ ਆਪਣੀ ਦਿੱਲੀ ਕਸ਼ਮ ਦੀ ਸੱਚੀ ਫੋਟੋ ਜਰਾ ਹੋਰ ਵਧੇਰੇ ਦੱਸਣ ਦੀ ਕੋਸ਼ਿਸ਼ ਕਰਾਂਗਾ। 3 ਸਾਲ ਪਿੱਛੇ ਜਦ ਮੈਂ ਇਸ ਬੰਗਲੇ ਵਿਚ ਆਇਆ ਤਾਂ ਨਾਮ ਦੀ ਅਦਭੁਤ ਵਰਖਾ ਨਵੀਂ ਨਵੀਂ ਮੇਰੇ ਉਜਾੜ ਹਿਰਦੇ ਵਿਚ ਸ਼ੁਰੂ ਹੋਈ ਸੀ। ਮੇਰਾ ਖੂਨ ਮਾਰੂਥਲ ਵਾਂਗ ਤਰਸਦਾ ਸੀ ਤੇ ਨਾਮ ਦੀ ਸੁਆਂਤੀ ਬੂੰਦ ਨੂੰ ਇੰਜ ਗਸਦਾ ਸੀ ਜਿਸ ਤਰ੍ਹਾਂ ਤਿਹਾਈ ਜ਼ਮੀਨ ਮੀਂਹ ਨੂੰ ਇਕ ਡੀਕ ਵਿਚ ਪੀ ਜਾਂਦੀ ਹੈ। ਪਰ ਇਸ ਗੋਰਖਣ ਬੰਗਲੇ ਵਿਚ ਕੀ ਹੋਇਆ, ਇਕ ਵਾਰੀ ਦਿਨ ਦਿਹਾੜੇ 12 ਵਜੇ ਇਕਾਂਤ ਬੈਠਿਆ ਮੇਰੇ ਅੰਦਰ ਨਾਮ ਦਾ ਇਕ ਬੱਦਲ ਉਠਿਆ, ਗੱਜਿਆ ਬੱਜਿਆ ਤੇ ਫਿਰ ਮੂਸਲਾਧਾਰ ਇੰਜ ਵਸਿਆ ਜੋ ਮੇਰੇ ਹਿਰਦੇ ਦੀ ਸੁੰਨਵਾੜੀ ਨੂੰ ਸਦਾ ਲਈ ਪ੍ਰਫੁੱਲਤ ਕਰ ਗਿਆ। ਉਹ ਸਮਾਂ, ਉਹ ਦਿਨ, ਉਹ ਸੁਭਾਗੀ ਘੜੀ ਡਾਢੀ ਸੁਲੱਖਣੀ ਸੀ। ਮੈਨੂੰ ਸੁੱਧ ਬੁੱਧ ਵਿਸਰ ਗਈ। ਮੇਰੀ ਸਾਰੀ ਦੇਹੀ ਸੂਖਮ ਹੋ ਕੇ ਨਾਮ ਦੀ ਪੁਹਾਰ ਨਾਲ ਧੋਤੀ ਗਈ। ਢੇਰ ਚਿਰ ਮੈਂ ਇਸ ਹਾਲਤ ਵਿਚ ਰਹਿ ਕੇ ਨਾਮ ਦੀ ਪੀਂਘ ਝੂਟਦਾ ਰਿਹਾ ਤੇ ਜਦ ਇਹ ਹੜ ਘਟਿਆ ਤਾਂ ਮੈਂ ਹੱਥ ਜੋੜ ਨੱਕ ਰਗੜ ਵਾਹਿਗੁਰੂ ਜੀ ਅੱਗੇ ਅਰਜੋਈ ਕੀਤੀ ਜੋ ਹੇ ਦਿਆਲੂ ਪਰਮ ਪਿਤਾ ਜੀ, ਤੁਸੀਂ ਧੰਨ ਹੋ ਜੋ ਸੁੱਕੇ ਹੋਏ ਕੰਡਿਆਂ ਨੂੰ ਫੁਲਵਾੜੀ ਵਿਚ ਬਦਲਦੇ ਹੋ। ਮੈਨੂੰ ਯਾਦ ਹੈ ਕਿ ਉਸ ਦਿਨ ਮੈਂ ਆਪਣੇ ਨਿੱਜ ਦੇ ਗੂੜੇ ਮਿੱਤਰਾਂ ਨੂੰ ਵੀ ਇਸ ਅਨੋਖੇ ਤਜਰਬੇ ਬਾਬ ਚਿੱਠੀਆਂ ਲਿਖੀਆਂ ਸਨ ਤੇ ਨਾਮ ਦੀ ਰਾਓ ਸਿੱਖੀ ਵਿਚ ਇਕ ਵਾਰੀ ਫਿਰ ਜ਼ੋਰ ਦੀ ਵਗਣ ਲਈ ਪ੍ਰੇਰਣਾ ਕੀਤੀ ਸੀ। ਪਰ ਨਾਮ ਮੈਨੂੰ ਜਿਤਨਾ ਚੁੰਬਕ ਪੱਥਰ ਵਾਂਗ ਖਿੱਚ ਰਿਹਾ ਸੀ ਉਤਨਾ ਹੀ ਮੈਂ ਕਰਮ ਧਰਮ ਤੋਂ ਥੋੜੀ ਦੇਰ ਲਈ ਪਰਾਂ ਜਾ ਰਿਹਾ ਸਾਂ। ਕਈ ਵਾਰ ਮੇਰੇ ਦਿਲ ਵਿਚ ਇਹ ਵੀ ਖਿਆਲ ਆਇਆ ਜੋ ਨਾਮ ਹੀ ਸਭੋ ਕੁਝ ਹੈ, ਇਹ ਮਾਦੀ ਦੁਨੀਆਂ ਕੀ ਹੈ, ਇਹ ਤਾਂ ਮਾਨੋ ਸਮੁੰਦਰ ਦੀ ਝੱਗ ਹੈ ਜਿਸ ਦੀ ਹਸਤੀ ਨਾਮ ਪਾਣੀ ਦੇ ਡਲਕਣ ਕਰਕੇ ਹੈ। ਭਾਵ ਇਹ ਹੈ ਜੋ ਉਨ੍ਹਾਂ ਦਿਨਾਂ ਵਿਚ ਮੈਂ ਕਰਮਾਂ ਤੋਂ ਕੰਨੀ ਕਤਰਾ ਨਾਮ ਦੀ ਮਦਦ ਧੁਨੀ ਦਾ ਉੱਘਾ ਉਪਾਸ਼ਕ ਬਣ ਗਿਆ। ਮੇਰਾ ਮਨ ਉਸ ਵੇਲੇ ਕੁਝ ਅਜਿਹੇ ਠਾਟਾਂ ਵਿਚ ਗਲਤਾਨ ਸੀ। ਕਰਮ ਧਰਮ ਸੰਬੰਧਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਧਨਾ ਪੁੱਤਰ ਕਤਰ ਸੋ ਧੰਦ ਜਾਂ ਦੇਖਾ ਤਾਂ ਜੀਵਨੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੇ ਅੰਧ। ਭਾਵ ਕਰਮ ਧਰਮ ਇਕ ਧੰਦਾ, ਇਕ ਜਾਲ, ਇਕ ਧੋਖਾ ਭਾਸਦਾ ਸੀ ਜਿਸ ਵਿਚ ਫਸਿਆ ਹੋਇਆ ਪੰਛੀ ਨਿਕਲਣ ਲਈ ਹੰਬਲੀ ਭਰਦਾ ਹੈ ਪਰ ਇਹ ਵੀ ਇਕ ਵਸਤਾ ਸੀ। ਇਸ ਵਿਚ ਬਰਾਗ ਦੀ ਵਧੇਰੇ ਖਿੱਚ ਸੀ। ਪਰ ਅੱਜ 3 ਸਾਲ ਪਿੱਛੋਂ ਉਸੇ ਬੰਗਲੇ ਵਿਚ ਉਸੇ ਮੇਜ ਤੇ ਬੈਠਿਆ ਮਨ ਦੀ ਰੋ ਹੁਣ ਦੂਜੇ ਪਾਸੇ ਵਗਦੀ ਹੈ ਤੇ ਕਰਮਾਂ ਨੂੰ ਫਾਹੀ ਨਹੀਂ ਸਗੋਂ ਮਿੱਠੀ ਮਲਾਈ ਸਮਝਦੀ ਹੈ। ਹੁਣ ਕਰਮ ਧਰਮ ਬੰਧਨ ਨਹੀਂ ਸਗੋਂ ਪ੍ਰੇਮ ਕਾਂਗਾ ਖਿੱਚਣ ਦਾ ਆਲਾ ਹਨ। ਹੁਣ ਕਰਮ ਮੈਨੂੰ ਅੰਧਕੂਪ ਨਹੀਂ ਸੁੱਟਦੇ ਸਗੋਂ ਬਾਹ ਪਟ ਕੇ ਕੱਢਦੇ ਹਨ। ਪਹਿਲਾਂ ਕਰਮ ਮੈਨੂੰ ਕਾਲ ਚਿੱਤ ਮਿੱਤਰੇ ਭਾਸਦੇ ਹਨ, ਪਰ ਹੁਣ ਕਰਮ ਮੈਨੂੰ ਲਾਲ ਚਲੂਲੇ ਚਿੱਤਰਾਂ ਵਿਚ ਚਿੱਤਰੇ ਦਿਸਦੇ ਹਨ। ਤਦ ਕਰਮ ਨੂੰ ਮੈਂ ਕਰਮ ਕਾਂਡ ਆਖਦਾ ਸਾਂ, ਪਰ ਹੁਣ ਖੰਡ ਵਾਂਗ ਮਿੱਠੇ ਹਨ। ਤਦ ਕਰਮ ਮੈਨੂੰ ਚਿੱਕਣ ਵਿਚ ਖਿੱਚਦੇ ਸਨ, ਪਰ ਹੁਣ ਪਗਡੰਡੀ ਉਪਰ ਚਾੜਦੇ ਹਨ। ਗੱਲ ਕੀ, ਤਦ ਇਹ ਦੁਨੀਆਂ ਮਾਰੂਥਲ ਵਾਂਗ ਝੂਠੀ ਭਾਸਦੀ ਸੀ, ਪਰ ਹੁਣ ਅੰਦਰੋਂ ਧੁਨ ਉੱਠਦੀ ਹੈ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਹੇ ਵਾਹਿਗੁਰੂ, ਤੁਸੀਂ ਵੀ ਸੱਚੇ, ਤੁਹਾਡੀ ਕੁਦਰਤ ਵੀ ਸੱਚੀ, ਤੁਹਾਡਾ ਨਾਮ ਵੀ ਸੱਚਾ, ਤੁਹਾਡਾ ਕਰਮ ਧਰਮ ਵੀ ਸੱਚਾ। ਤਿਸ ਭਾਵੇ ਤਾਂ ਕਰੇ ਵਿਸਥਾਰ, ਭਾਵ ਕਰਮਾਂ ਦੀ ਖੇਡ ਪਾਉਂਦਾ ਹੈ, ਜਦ ਪਾਉਂਦਾ ਹੈ ਜਦ ਚਾਹੁੰਦਾ ਹੈ। ਤਿਸ ਭਾਵੇ ਤਾਂ ਇਹ ਕੰਕਾਰ, ਇਸ ਕਰਕੇ ਹੁਣ ਕਰਮ ਸੱਚੇ ਵਾਹਿਗੁਰੂ ਦੀ ਸੱਚੀ ਬਾੜੀ ਬਣ ਗਏ ਹਨ, ਉਨ੍ਹਾਂ ਵਿਚੋਂ ਕੜੱਤਣ ਨਿਕਲ ਕੇ ਹਰੀ ਰਸ ਭਰ ਗਿਆ ਹੈ। ਤੁਸੀਂ ਪੁੱਛੋਗੇ ਤਾਂ ਇਸ ਗੱਲ ਦਾ ਉੱਤਰ ਆਪ ਜੀ ਨੂੰ ਧਰੂ ਜੀ ਵਾਲੀ ਸਾਖੀ ਦੇਵੇਗੀ, ਜਿਹਦੀ ਸੋਝੀ ਮੈਨੂੰ ਤਦ ਹੋਈ ਜਦ ਹੁਕਮ ਤੇ ਕਰਮ ਦਾ ਪਰਸਪਰ ਭੇਦ ਲੱਭਾ। ਪਾਠਕਾਂ ਨੂੰ ਪਤਾ ਹੀ ਹੈ ਜੋ ਧਰੂ ਜੀ ਵਾਹਿਗੁਰੂ ਜੀ ਦੇ ਉੱਘੇ ਤੇ ਸ਼੍ਰੋਮਣੀ ਸੱਚੇ ਭਗਤ ਹੋਏ ਹਨ, ਪਰ ਥੋੜੇ ਹੀ ਸੱਜਣਾਂ ਨੂੰ ਧਰੂ ਜੀ ਦੀ ਪੂਰੀ ਕਹਾਣੀ ਜਾਂ ਉਸ ਕਹਾਣੀ ਦੀ ਅੰਤਰੀਵ ਗੂੜਤਾ ਦਾ ਪਤਾ ਹੈ, ਕਿਉਂਕਿ ਆਮ ਲੋਕ ਤਾਂ ਉਤੋਂ ਉਤੋਂ ਦੀ ਹੀ ਗੱਲ ਸੁਣਦੇ ਹਨ। ਵਿਚ ਵੜ ਕੇ ਟੁੱਬੀ ਮਾਰਨ ਦੀ ਯੁਕਤੀ ਕੋਈ ਹੀ ਲੱਭਦਾ ਹੈ। ਬਸ ਇਹੋ ਹਾਲ ਧਰੂ ਜੀ ਦੀ ਕਥਾ ਦਾ ਹੈ, ਪਰ ਗੁਰਸਿੱਖੀ ਵਿਚ ਇਹ ਵਾਧਾ ਹੈ ਜੋ ਗੁਰਮੁਖ ਗੱਲ ਦੀ ਤਹਿ ਵਿਚ ਜਾ ਕੇ ਉਸ ਘੁੰਡੀ ਨੂੰ ਪੂਰਨ ਖੋਲਦੇ ਹਨ ਜੋ ਹੋਰ ਲੋਕਾਂ ਲਈ ਇਸ ਕਰਮ ਕਿਸਮ ਦਾ ਗੋਰਖ ਧੰਦਾ ਹੈ। ਆਓ ਪਿਆਰੇ ਵੀਰੋ, ਧਰੂ ਜੀ ਦੀ ਗੁਪਤ ਕਥਾ ਨੂੰ ਗੌਰ ਨਾਲ ਸੁਣੀਏ ਤੇ ਵਿਚਾਰੀਏ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜੇ ਵਿਦਿਆ ਨੂੰ ਗੌਰ ਨਾਲ ਨਾ ਵਿਚਾਰਿਆ ਤਾਂ ਮਨ ਉਸ ਪੈਸੇ ਵਾਂਗ ਹੈ ਜੋ ਸਾਡੀ ਜੇਬ ਵਿਚ ਤਾਂ ਹੈ ਪਰ ਸਾਡੇ ਢਿੱਡ ਵਿਚ ਦੁੱਧ ਬਣ ਕੇ ਨਹੀਂ ਪਿਆ। ਜਦ ਦੁੱਧ ਬਣ ਕੇ ਵਿਦਿਆ ਗਈ ਤਾਂ ਹਾਜ਼ਮ ਹੋ ਗਈ, ਸਾਡੇ ਆਪੇ ਨਾਲ ਇਕ ਮਿਕ ਹੋ ਕੇ ਸਾਡਾ ਹੀ ਰੂਪ ਹੋ ਗਈ। ਇਸ ਕਰਕੇ ਹਰ ਇਕ ਗੱਲ ਨੂੰ ਵਿਚਾਰਨ ਦੀ ਲੋੜ ਹੈ, ਖਾਸ ਕਰਕੇ ਧਰੂ ਜੀ ਦੀ ਕਥਾ ਜੋ ਡਾਢੀ ਔਖੀ ਪਰ ਨਾਲੇ ਸੌਖੀ ਹੈ। ਧਰੂ ਜੀ ਦੀ ਕਥਾ ਕਿਰਪਾ ਕਰਕੇ ਕੰਨ ਦੇ ਕੇ ਸੁਣਨੀ। ਆਖਦੇ ਹਨ ਜੋ ਧਰੂ ਜੀ ਸੰਭੂ ਦੀ ਮਨ ਰਾਜੇ ਦੀ ਵੰਸ਼ ਵਿਚੋਂ ਸਨ ਤੇ ਇਸ ਰਾਜੇ ਦੇ ਪੋਤਰੇ ਸਨ। ਧਰੂ ਜੀ ਦਾ ਪਿਤਾ ਰਾਜਾ ਪ੍ਰਵਿੱਤ ਤੇ ਉਨ੍ਹਾਂ ਦੀਆਂ ਦੋ ਵਹੁਟੀਆਂ ਸਨ, ਇਕ ਸੁਰੱਚੀ ਜਿਸ ਦਾ ਪੁੱਤਰ ਉੱਤਮ ਸੀ ਤੇ ਦੂਜੀ ਸੁਨੀਤੀ ਜਿਸ ਦੇ ਕੁੱਛੜ ਧਰੂ ਜੀ ਸਨ। ਇਸ ਕਰਕੇ ਧਰੂ ਤੇ ਉੱਤਮ ਮਤਰੇ ਭਰਾ ਸਨ। ਸੁਰੁਚੀ ਤੇ ਸੁਨੀਤੀ ਮਾਨੋ ਸੌਂਕਣਾ ਸਨ। ਇਸ ਕਰਕੇ ਜਦ ਧਰੂ ਬਾਲਕ ਆਪਣੇ ਪਿਤਾ ਜੀ ਦੀ ਗੋਦ ਵਿਚ ਜਾ ਕੇ ਬੈਠਦਾ ਹੈ ਤਾਂ ਉਸ ਦੀ ਮਤਰੇਈ ਮਾਂ ਧਰੂ ਨੂੰ ਪਰਾਂ ਕਰਕੇ ਆਪਣੇ ਪੁੱਤਰ ਉੱਤਮ ਨੂੰ ਰਾਜੇ ਦੀ ਗੋਦ ਵਿਚ ਬਿਠਾ ਦਿੰਦੀ ਹੈ। ਧਰੂ ਰੋਂਦਾ ਬਿਲਕਦਾ ਤੇ ਝਿਜਕਦਾ ਹੈ ਪਰ ਉਸਦੀ ਬਾਹ ਨਹੀਂ ਜਾਂਦੀ, ਘਰ ਛੱਡ ਬਾਹਰ ਉੱਠ ਤੁਰਦਾ ਹੈ। ਉਸਦੀ ਉਮਰ ਛੋਟੀ ਹੈ, ਅਜੇ 5 ਸਾਲਾਂ ਦਾ ਬੱਚਾ ਹੈ, ਪਰ ਮਨ ਵਿਚ ਡਾਢਾ ਵੈਰਾਗ ਤੇ ਵਿਸ਼ਵਾਸ ਪੱਕਾ ਹੈ। ਇਸੇ ਉਮਰੇ ਵਾਹਿਗੁਰੂ ਜੀ ਨੂੰ ਢੂੰਡਣ ਉੱਠ ਤੁਰਦਾ ਹੈ। ਪਾਠਕਾਂ ਨੂੰ ਪਤਾ ਹੀ ਹੈ ਜੋ ਫਿਰ ਧਰੂ ਜੀ ਨੂੰ ਵਾਹਿਗੁਰੂ ਕੀ ਘਣਾ ਮਿਲੇ। ਧਰੂ ਕੋ ਮਿਲਿਆ ਹਰ ਨਿਸੰਗ, ਉਸ ਵੇਲੇ ਧਰੂ ਜੀ ਸਮਾਧੀ ਵਿਚ ਲਮਲੀਨ ਸਨ, ਪਰ ਜਦ ਵਾਹਿਗੁਰੂ ਜੀ ਦੇ ਆਉਣ ਦੀ ਆਨੰਦ ਚੁਨਕਾਰ ਉੱਠੀ ਤਾਂ ਪ੍ਰਥਵੀ ਵਿਚ ਮਿੱਠੀ ਦੀ ਥਰਕੰਬਣੀ ਆਈ ਤਾਂ ਧਰੂ ਜੀ ਵੀ ਸਾਵਧਾਨ ਹੋ ਗਏ। ਵਾਹਿਗੁਰੂ ਜੀ ਨੇ ਆਖਿਆ, ਹੇ ਪੁੱਤਰ, ਤੇਰੀ ਭਗਤੀ ਕੂਲ ਪਈ ਹੈ, ਤੁਸੀਂ ਕੋਈ ਵਰ ਮੰਗੋ। ਪਰ ਧਰੂ ਜੀ ਨੇ ਆਖਿਆ, ਜੋ ਆਪ ਜੀ ਦੇ ਚਰਨ ਕਮਲ ਪਰਸਨ ਦੀ ਲੋਚਾ ਸੀ ਸੋ ਪੂਰਨ ਹੋਈ ਹੈ, ਹੋਰ ਕਾਈ ਗੱਲ ਦੀ ਲੋਚਾ ਨਹੀਂ। ਵਾਹਿਗੁਰੂ ਜੀ ਨੇ ਫਿਰ ਆਖਿਆ, ਪੁੱਤਰ ਕੋਈ ਵਰ ਮੰਗੋ। ਤਾਂ ਧਰੂ ਜੀ ਨੇ ਆਖਿਆ, ਪਰ ਪਿਤਾ ਜੀ ਆਪ ਦੇ ਦਰਸ਼ਨਾਂ ਦੀ ਆਸਾ ਸੀ, ਉਸ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਵਾਹਿਗੁਰੂ ਜੀ ਨੇ ਤੀਜੀ ਵਾਰੀ ਫਿਰ ਪੁੱਛਿਆ ਤੇ ਧਰੂ ਜੀ ਨੇ ਉਹ ਉੱਤਰ ਦਿੱਤਾ ਤੇ ਵਾਹਿਗੁਰੂ ਜੀ ਅਤ ਪ੍ਰਸੰਨ ਹੋ ਕੇ ਇਹ ਬਚਨ ਕਹਿਣ ਲੱਗੇ, ਪੁੱਤਰ ਧਰੂ, ਤੁਹਾਡੀ ਭਗਤੀ ਨੇ ਤੁਹਾਡੇ ਲਈ ਸਭ ਤੋਂ ਉੱਚੀ ਪਦਵੀ ਪ੍ਰਾਪਤ ਕੀਤੀ ਹੈ ਤੇ ਅਸੀਂ ਖੁਸ਼ ਹੋ ਕੇ ਤੁਹਾਡੇ ਲਈ ਉਹ ਮੁਰਾਤਬਾ ਦਿੰਦੇ ਹਾਂ ਜੋ ਸੂਰਜ ਤੇ ਚੰਦਰਮਾ ਨੂੰ ਵੀ ਨਹੀਂ ਲੱਭਾ। ਤੁਸੀਂ ਸਭ ਤਾਰਿਆਂ ਨਖੱਤਰਾਂ ਤੋਂ ਉੱਚੇ ਹੋਵੋਗੇ ਤੇ ਤੁਹਾਡੇ ਇਰਦ ਗਿਰਦ ਸੱਤ ਰਿਸ਼ੀ ਤੇ ਸਭੇ ਦੇਵੀ ਦੇਵਤੇ ਪ੍ਰਦਖਣਾ ਕਰਨਗੇ। ਤੁਸੀਂ ਅਬਚਲ ਆਪਣੇ ਸਿੰਘਾਸਨ ਤੇ ਬਿਰਾਜਮਾਨ ਰਹੋਗੇ। ਐਸਾ ਹੀ ਹੋਇਆ। ਅਜੇ ਧਰੂ ਭਗਤ ਜੀ ਧਰੂ ਤਾਰਾ ਬਣ ਕੇ ਸਾਰੇ ਬ੍ਰਹਿਮੰਡ ਨੂੰ ਸੰਜੋਭਤ ਕਰ ਰਹੇ ਹਨ। ਸੁਸ਼ੋਭਤ ਹੀ ਨਹੀਂ ਸਾਰੇ ਸੰਸਾਰ ਚੱਕਰ ਦੀ ਨੱਭ ਹੀ ਹਨ। ਜੇ ਧਰੂ ਜੀ ਆਪਣੀ ਜਗ੍ਹਾ ਪਰ ਨਾ ਹੋਣ ਤਾਂ ਸੰਸਾਰ ਚੱਕਰ ਖੇਰੂ ਖੇਰੂ ਹੋ ਜਾਵੇ। ਵਾਹ ਵਾਹ ਧਰੂ, ਵਾਹ ਵਾਹ, ਧੰਨ ਧੰਨ ਤੁਹਾਡਾ ਮਰਾਤਮਾ, ਧੰਨ ਧੰਨ। ਪਰ ਕੀ ਕਦੀ ਪਾਠਕਾਂ ਨੇ ਇਹ ਖਿੱਚਣ ਵੀ ਕੀਤੀ ਹੈ ਜੋ ਇਸ ਅਨੋਖੀ ਮਿੱਠੜੀ ਗੂੜੀ ਗਾਥਾ ਦੇ ਅੰਤਰੀਵ ਅਰਥ ਵੀ ਢੂੰਡੀਏ? ਜੇ ਨਹੀਂ ਤਾਂ ਆਓ ਹੌਲੀ ਹੌਲੀ ਪ੍ਰੇਮਾ ਭਗਤੀ ਸਹਿਤ ਇਸ ਗੁਜੜੇ ਭੇਦ ਨੂੰ ਖੋਲਣ ਦਾ ਯਤਨ ਕਰੀਏ। ਸਵੈਭੂ ਮਨ ਰਾਜਾ ਜੋ ਧਰੂ ਜੀ ਦਾ ਦਾਦਾ ਹੈ ਉਹ ਕੌਣ ਹੈ? ਉੱਤਰ ਹੈ, ਮਨ ਦੀ ਉਹ ਸੱਤਾ ਜੋ ਸਹਿਮ ਹੈ, ਭਾਵ ਆਪਣੇ ਆਪ ਸਿਰ ਜੋ ਜੀਵ ਆਤਮਾ ਹੈ ਉਹ ਸਵੈਭੂਮਨ ਹੈ। ਇਹ ਰਾਜਾ ਪੂਰਨ ਰੋਲ ਆਤਮਾ ਨਹੀਂ, ਕਿਉਂਕਿ ਆਤਮਾ ਤਾਂ ਨਿਰਲੇਪ ਹੈ, ਜਨ ਮਨ ਤੋਂ ਰਹਿਤ ਹੈ। ਪਰ ਜਦ ਆਤਮਾ ਬਦਲ ਕੇ ਜੀਵ ਆਤਮਾ ਬਣ ਜਾਂਦਾ ਹੈ ਤਾਂ ਇਸ ਵਿਚ ਸੰਕਲਪ ਵਿਕਲਪ ਦੇ ਫੁਰਨੇ ਫੁਰਦੇ ਹਨ ਤੇ ਇਨ੍ਹਾਂ ਫੁਰਨਿਆਂ ਕਰਕੇ ਸਾਰੇ ਸੰਸਾਰ ਦਾ ਅੰਡੰਬਰ ਰਚਦਾ ਹੈ। ਇਹ ਸਵੈਭੂਮਨ ਰਾਜਾ ਅਫਰ ਆਤਮਾ ਦਾ ਨਹੀਂ ਸਗੋਂ ਸਫੁਰ ਜੀਵ ਦਾ ਵਾਚਕ ਹੈ। ਇਹ ਧਰੂ ਜੀ ਦਾ ਦਾਦਾ ਹੈ, ਕਿਉਂਕਿ ਧਰੂ ਤੋਂ ਇਹ ਅਜੇ ਦੋ ਦਰਜੇ ਪਰੇ ਹੈ। ਧਰੂ ਜੀ ਦਾ ਪਿਤਾ ਕੌਣ ਹੈ? ਉੱਤਰ ਹੈ, ਰਾਜਾ ਪ੍ਰਮਿਤ, ਭਾਵ ਉਹ ਦਸ਼ਾ ਜਦ ਜੀਵ ਆਪਣੇ ਫੁਰਨੇ ਦੁਆਰਾ ਪ੍ਰਵਿਰਤੀ ਸੰਸਾਰ ਨੂੰ ਰਚਦਾ ਹੈ। ਜਦ ਤੋੜੀ ਆਤਮਾ ਸ਼ੁੱਧ ਨਿਰੰਕਾਰ ਹੈ ਤਦ ਤੋੜੀ ਤਾਂ ਨਿਰਵਿਰਤੀ ਨੇਤ ਨੇਤ ਹੀ ਹੈ, ਭਾਵ ਕੋਈ ਅਡੰਬਰ ਜਾਂ ਮਾਇਆ ਦਾ ਪ੍ਰਪੰਚ ਨਹੀਂ। ਪਰ ਦਾਦਕ ਅਵਸਥਾ ਵਿਚ ਫੁਰਨੇ ਨੂੰ ਸੰਸਾਰ ਨੇ ਰਚਿਆ ਪ੍ਰਵਿਰਤੀ, ਇਸ ਕਰਕੇ ਧਰੂ ਦਾ ਪਿਤਾ ਪ੍ਰਵਿਰਤੀ ਵਿਕਾਸ ਐਵੋਲੂਸ਼ਨ ਹੈ। ਇੱਥੇ ਤੋੜੀ ਤਾਂ ਸਮਝਣਾ ਸੌਖੀ ਗੱਲ ਹੈ, ਪਰ ਝਗੜਾ ਝੇੜਾ ਅੱਗੇ ਚੱਲੇਗਾ। ਇਸ ਰਾਜੇ ਦੀਆਂ ਦੋ ਇਸਤਰੀਆਂ ਕਿਹੜੀਆਂ ਹਨ? ਭਲਾ ਸੋਚੋ, ਸੋਰੁਚੀ ਦਾ ਕੀ ਭਾਵ ਹੈ? ਸਾਡੇ ਅੰਦਰ ਆਪਣੇ ਆਪ ਉੱਤਰ ਆਵੇਗਾ ਜੋ ਇਹ ਉਹ ਬਿਰਤੀ ਹੈ ਜਿਸ ਦੀ ਰੁਚੀ ਉਸ ਵਾਹਿਗੁਰੂ ਵਿਚ ਸਦਾ ਲੱਗੀ ਰਹਿੰਦੀ ਹੈ। ਇਸ ਕਰਕੇ ਸੋਰੁਚੀ ਲਿਵ ਵਾਲੀ ਬਿਰਤੀ ਦਾ ਵਾਚਕ ਹੈ। ਇਸ ਦਾ ਪੁੱਤਰ ਉੱਤਮ ਹੈ, ਕਿਉਂਕਿ ਜੋ ਪੁਰਸ਼ ਲਵਲੀਨ ਹਨ ਉਹੋ ਹੀ ਉੱਤਮ ਹਨ, ਉਹ ਹੁਕਮੀ ਬੰਦੇ ਹਨ, ਉਹ ਸੋਰੁਚੀ ਦੇ ਸਪੁੱਤਰ ਹਨ। ਪਰ ਸੁਨੀਤੀ ਕੌਣ ਹੈ? ਜੋ ਮਨ ਸੁਰੁਚੀ ਦੀ ਸ਼ੌਂਕਣ ਹੈ। ਉੱਤਰ ਹੈ, ਜੋ ਸੁਰੁਚੀ ਤਾਂ ਹੁਕਮ ਦੀ ਵਾਚਕ ਹੈ, ਪਰ ਸੁਨੀਤੀ ਵਾਹਿਗੁਰੂ ਜੀ ਦੇ ਬੰਧਾਨ ਨੀਤੀ ਲਾ ਦੀ ਵਾਚਕ ਹੈ, ਕਿਸੇ ਦੇ ਕਾਨੂੰਨ ਦੀ। ਸੋ ਉਸ ਵਾਹਿਗੁਰੂ ਦੇ ਕਾਨੂੰਨ ਦੀ ਤਾਂ ਪਤਾ ਲੱਗਾ ਜੋ ਇੱਥੇ ਆ ਕੇ ਲੜਾਈ ਸੁਰੁਚੀ ਲੈਵ ਤੇ ਸੁਨੀਤੀ ਕਰਮ ਲਾ ਦੀ ਹੈ। ਹੁਣ ਵੇਖਣਾ ਇਹ ਹੈ ਜੋ ਕੌਣ ਜਿੱਤਦੀ ਹੈ। ਜੇ ਪਾਠ ਸੱਜਣ ਇਸ ਗਾਥਾ ਨੂੰ ਗੌਰ ਨਾਲ ਵਿਚਾਰਨਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਜੋ ਉਹ ਸਵਾਲ ਹੈ ਜੋ ਅਸੀਂ ਲੈ ਕੇ ਟੁਰੇ ਸਾਂ, ਭਾਵ ਕਿ ਹੁਕਮ ਡਾਢਾ ਹੈ ਜਾਂ ਕਰਮ ਡਾਢੇ ਹਨ, ਤੇ ਇਨ੍ਹਾਂ ਦਾ ਆਪ ਸੰਬੰਧ ਕੀ ਸੰਬੰਧ ਹੈ। ਪੁੱਤਰ ਧਰੂ ਜੀ ਦੀ ਗਾਥਾ ਵਿਚ ਖੋਲ ਕੇ ਦਿੱਤਾ ਹੋਇਆ ਹੈ ਕਿ ਪਹਿਲੇ ਪਹਿਲ ਭਾਵ ਨਾਮ ਪ੍ਰਕਾਸ਼ ਹੋਣ ਉਪਰ ਸਾਨੂੰ ਇਹੋ ਭਾਸਦਾ ਹੈ ਜੋ ਨਾਮ ਹੀ ਸਭ ਕੁਝ ਹੈ। ਇਸੇ ਕਰਕੇ ਸੁਰੁਚੀ ਲਿਵ ਧਰੂ ਨੂੰ ਪਰਾਂ ਕੱਢ ਛੱਡਦੀ ਹੈ ਤੇ ਆਪਣੇ ਪੁੱਤਰ ਨੂੰ ਜੋ ਹੁਕਮੀ ਬੰਦਾ ਹੈ ਰਾਜ ਦੀ ਗੋਦ ਵਿਚ ਬਿਠਾਉਂਦੀ ਹੈ। ਉਸ ਵੇਲੇ ਧਰੂ ਤੇ ਉਸਦੀ ਮਾਂ ਸੁਨੀਤੀ ਲਾ ਕਰਮ ਖੱਟੇ ਪੈ ਜਾਂਦੇ ਹਨ, ਭਾਵ ਤਦ ਕਰਮ ਧਰਮ ਝੂਠੇ ਬੰਧਨ ਨਜ਼ਰ ਆਉਣ ਲੱਗ ਪੈਂਦੇ ਹਨ। ਪਰ ਇਹ ਵੀ ਇਕ ਅਧੂਰੀ ਬਦਲਵੀ ਵਸਤਾ ਟਰਾਂਸਲੇਸ਼ਨ ਹੈ। ਇਹ ਕਿਉਂ? ਕਰਕੇ ਜੋ ਅੰਤ ਨੂੰ ਧਰੂ ਜੀ ਨੂੰ ਵਾਹਿਗੁਰੂ ਜੀ ਨੇ ਆ ਮਿਲਣਾ ਹੈ। ਉਸ ਵੇਲੇ ਪਤਾ ਹੀ ਹੈ ਜੋ ਕਿ ਰਾਜਾ ਪ੍ਰਵਿਤ ਸਭ ਦਰਬਾਰ ਸਮੇਤ ਧਰੂ ਜੀ ਪਾਸ ਗਿਆ ਤੇ ਉਨ੍ਹਾਂ ਰਾਜ ਪਾਟ ਦਿੱਤਾ। ਇਸ ਗੱਲ ਦਾ ਅੰਤਰੀ ਭਾਵ ਕੀ ਹੈ? ਉੱਤਰ ਹੈ ਕਿ ਜਦ ਸਿਮਰਨ ਦੁਆਰਾ ਧਰੂ ਜੀ ਸਾਵਧਾਨ ਹੋ ਗਏ ਤਦ ਭਾਵੇਂ ਉਹ ਸੁਨੀਤੀ ਲਾ ਕਰਮ ਦੇ ਪੁੱਤਰ ਹਨ, ਪਰ ਹੁਣ ਉਹ ਸਾਕਸ਼ੀ ਕਰਮ ਨਹੀਂ ਰਹੇ, ਸਗੋਂ ਕਾਨੂੰਨ ਕੁਦਰਤ ਨੀਤੀ ਬਣ ਕੇ ਸੰਸਾਰ ਨੂੰ ਥੰਮਣ ਦਾ ਕੰਮ ਦੇਣ ਲੱਗ ਪਏ ਹਨ। ਹੁਣ ਉਹ ਕਰਮ ਆਪਣੀ ਭਿਆਨਕ ਸ਼ਕਲ ਬਦਲ ਕੇ ਸੋਹਣੇ ਰੂਪ ਵਾਲੇ ਭਾਵ ਨੀਤੀ ਬਣ ਕੇ ਆ ਗਏ। ਫੇਰ ਧਰੂ ਜੀ ਕੌਣ ਹਨ ਤੇ ਉਨ੍ਹਾਂ ਨੂੰ ਬ੍ਰਹਿਮੰਡ ਦੀ ਨਾਭੀ ਕਿਉਂ ਆਖਦੇ ਹਨ? ਉੱਤਰ ਹੈ, ਜੋ ਸਾਰਾ ਸੰਸਾਰ ਇਕ ਚੱਕਰ ਹੈ, ਧਰੂ ਮਾਨੋ ਸੰਸਾਰ ਚੱਕਰ ਧੁਰਾ ਐਕਸਲ ਹੈ। ਜੇ ਕਿਸੇ ਗੱਡੀ ਵਿਚ ਹੋਰ ਸਭ ਕੁਝ ਹੋਵੇ ਪਰ ਅੰਦਰਲਾ ਧੁਰਾ ਨਾ ਹੋਵੇ ਤਾਂ ਗੱਡੀ ਕਿਕੂ ਚੱਲ ਸਕਦੀ ਹੈ? ਹੋਰ ਵੇਖੋ, ਪਹੀਆ ਚੱਕਰ ਲਾਂਦਾ ਹੈ, ਅਗਾਂਹ ਪਛਾਂਹ ਟੁਰਦਾ ਹੈ, ਪਰ ਧੁਰਾ ਆਪਣੀ ਜਗ੍ਹਾ ਨਿਸ਼ਚਲ ਹੈ। ਇਸੇ ਕਰਕੇ ਤਾਂ ਇਸ ਨੂੰ ਧਰੂ ਆਖਦੇ ਹਨ, ਕਿਉਂਕਿ ਧਰੂ ਤਾਰਾ ਪੋਲ ਸਟਾਰ ਉੱਥੇ ਦਾ ਉੱਥੇ ਸਥਾਪਨ ਹੈ। ਭਾਵੇਂ ਉਹ ਸਾਰਾ ਬ੍ਰਹਿਮੰਡ ਇਰਦ ਗਿਰਦ ਪੂਰਨ ਚੱਕਰ 24 ਘੰਟਿਆਂ ਵਿਚ ਲਾ ਜਾਂਦਾ ਹੈ। ਆਓ ਹੁਣ ਜਰਾ ਪਿਛਾਂਹ ਮੁੜ ਕੇ ਤੱਕੀਏ ਤੇ ਹੁਕਮ ਸਵਰੁਚੀ ਤੇ ਕਰਮ ਸੁਨੀਤੀ ਦੀ ਰਸਤਾ ਕਸ਼ੀ ਦਾ ਅੰਤਮ ਨਤੀਜਾ ਵੇਖੀਏ। ਪਹਿਲੋਂ ਰਸਤਾ ਖਿੱਚ ਕੇ ਸਵਰੁਚੀ ਲਿਭ ਲੈ ਗਈ ਸੀ, ਪਰ ਅੰਤ ਨੂੰ ਸੁਨੀਤੀ ਕਰਮ ਜਿੱਤ ਗਈ। ਗੁੱਜਾ ਭਾਵ ਇਹ ਹੈ, ਜੋ ਜਦ ਤੋੜੀ ਅਗਿਆਨ ਹੈ ਤਦ ਤੋੜੀ ਕਰਮ ਵੱਧ ਧਰੂ ਘਰੋਂ ਬਾਹਰ ਨਿਕਲਿਆ ਹੈ ਤੇ ਨਾਮ ਰੂਪੀ ਉੱਤਮ ਦੀ ਲੋੜ ਹੈ। ਨਾਲੇ ਉਹ ਉਸ ਵੇਲੇ ਪ੍ਰਧਾਨ ਹੈ ਜਦ ਸਿਮਰਨ ਦੁਆਰਾ ਸੋਝੀ ਹੋਈ ਤਾਂ ਫਿਰ ਉਹ ਧਰੂ ਸੱਜ ਧੱਜ ਕੇ ਸੰਸਾਰ ਤਖ਼ਤ ਉੱਪਰ ਬੈਠ ਕੇ ਰਾਜ ਕਰਦਾ ਹੈ, ਤਦ ਕਰਮ ਪ੍ਰਧਾਨ ਹੋ ਜਾਂਦੇ ਹਨ। ਆਓ ਇਸ ਨੂੰ ਜਰਾ ਵਧੇਰੇ ਖੰਡਾਰੀਏ। ਉੱਤਮ ਉੱਚਾ ਹੈ ਕਿ ਧਰੂ ਉੱਚਾ ਹੈ? ਉੱਤਰ ਹੈ, ਜੋ ਉੱਤਮ ਸੱਚਮੁੱਚ ਉੱਤਮ ਹੈ, ਕਿਉਂਕਿ ਉਹ ਕਰਮ ਜੰਜਾਲ ਤੋਂ ਪਰੇ ਹੈ। ਉਹ ਤੁਰਿਆ ਪਦ ਹੈ, ਪਰ ਅਸੀਂ ਦੱਸ ਆਏ ਹਾਂ ਕਿ ਤੁਰਿਆ ਪਦ ਹੋ ਕੇ ਵੀ ਹੁਕਮ ਦੀ ਕਾਰ ਲੜੀਂਦੀ ਹੈ, ਕਾਨੂੰਨ ਕੁਦਰਤ ਦੀ ਅਧੀਨਤਾ ਲੜੂੰਦੀ ਹੈ। ਇਸ ਕਰਕੇ ਇੱਥੇ ਪਹੁੰਚ ਕੇ ਕਰਮ ਪੁੱਤਰ ਨੀਤ ਅੱਗੇ ਵੱਧ ਜਾਂਦੀ ਹੈ, ਜਾਂ ਆਖੋ ਊੜਾ ਅਗਿਆਨ ਵੇਲੇ ਗਿਆਨ ਰੂਪੀ ਉੱਤਮ ਵੱਡਾ ਹੈ ਕਰਮ ਰੂਪੀ ਧਰੂ ਕੋਲੋਂ। ਐੜਾ ਜਦ ਗਿਆਨ ਹੋਇਆ ਤਾਂ ਕਰਮ ਰੂਪੀ ਲਾ ਧਰੂ ਵੱਡਾ ਹੈ ਲਿਵ ਰੂਪੀ ਉੱਤਮ ਕੋਲੋਂ। ਇਨ੍ਹਾਂ ਦੋਹਾਂ ਵਿਚ ਰਸਤਾ ਕਸ਼ੀ ਹੈ, ਕਦੀ ਊੜਾ ਜਿੱਤ ਜਾਂਦਾ ਹੈ ਤੇ ਕਦੀ ਐੜਾ ਜਿੱਤ ਕੇ ਰਸਤਾ ਪਛਾਹ ਮੋੜ ਲੈਂਦਾ ਹੈ। ਇਹ ਕਾਸ਼ਮ ਕਾਸ਼ ਗੁਰਮੁਖਾਂ ਵਿਚ ਢੇਰ ਚਲ ਤੋੜੀ ਲੱਗੀ ਰਹਿੰਦੀ ਹੈ। ਜਦ ਵਿਰਾਗ ਜ਼ੋਰ ਕਰਦਾ ਹੈ ਤਾਂ ਉਹ ਘਰ ਛੱਡ ਕੇ ਨੱਸਣ ਦੀ ਕੋਸ਼ਿਸ਼ ਕਰਦਾ ਹੈ। ਜਦ ਅਗਿਆਨ ਸੀ ਤਾਂ ਘਰ ਵਿਚ ਖੱਚ ਸੀ। ਹੁਣ ਅੰਤਿਮ ਪ੍ਰਸ਼ਨ ਇਹ ਹੈ, ਜੋ ਅਸਲੀ ਸੱਚੀ ਗੁਰਮੁਖ ਅਵਸਥਾ ਕਿਹੜੀ ਹੈ? ਉੱਤਰ ਹੈ, ਜਦ ਪ੍ਰਾਣੀ ਦਾ ਦਿਲ ਘੜੀ ਦੇ ਪੈਂਡੂਲਮ ਵਾਂਗ ਇਧਰ ਉਧਰ ਨਾ ਭਟਕੇ, ਸਗੋਂ ਤਰੱਕਣੀ ਬੈਲੈਂਸ ਵਾਂਗ ਇਕ ਟਿਕ ਇਕ ਸੇਧ ਵਿਚ ਸ਼ੁੱਧ ਹੋ ਜਾਵੇ, ਅਸਲ ਗੁਰਮੁਖ ਅਵਸਥਾ ਇਹ ਹੈ। ਸਹਿਜ ਉੱਤਮ ਗਿਆਨ ਬਰਾਬਰ ਹੈ ਧਰੂ ਕਰਮ ਲਾ, ਸਵਰੁਚੀ ਬਰਾਬਰ ਹੈ ਸੁਨੀਤੀ ਲੈਬ, ਹੁਕਮ ਬਰਾਬਰ ਹੈ ਕਰਮ। ਜਦ ਦੋਵੇਂ ਬਰਾਬਰ ਹੋ ਜਾਣ, ਜਦ ਤੱਕਣੀ ਦੇ ਦੋਵੇਂ ਪਲੜੇ ਏਕਤਾ ਵਿਚ ਆ ਜਾਣ, ਇਸ ਉੱਤਮ ਉੱਚੀ ਸੂਚਮ ਸੂਚੀ ਅਸ਼ਟ ਅਤ ਮੀਠਣੀ ਤੋਲਵੀਂ ਬਲੈਂਸ ਵਸਤਾ ਦਾ ਨਾਮ ਸਹਿਜ ਵਸਤਾ ਹੈ, ਜਿਸ ਦਾ ਵਰਣਨ ਗੁਰੂ ਮਹਾਰਾਜ ਜੀ ਨੇ ਇਉਂ ਕੀਤਾ ਹੈ। ਸਹਿਜੋ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋਏ, ਸਹਿਜ ਵਿਰਾਗ ਸਹਿਜੇ ਹੀ ਰਚਨਾ, ਸਹਿਜੇ ਝੂਬ ਸਹਿਜੇ ਹੀ ਜਪਨਾ, ਸਹਿਜੇ ਭੋਜਨ ਸਹਿਜੇ ਪਾਓ, ਸਹਿਜੇ ਮਿਟਿਓ ਸੰਗਲ ਦਰਾਓ, ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਪਰ ਬ੍ਰਹਮ ਸੰਗ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਕੀ ਨਾਸੀ, ਜਾ ਕੇ ਸਹਿਜ ਮਨ ਪਿਆ ਆਨੰਦ, ਤਾਂ ਕੋ ਪੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿਜ ਕਥਾ ਮੈਂ ਆਤਮ ਰਸਿਆ, ਤਾਂ ਕੇ ਸੰਗ ਬਨਾਸੀ ਵਸਿਆ, ਸਹਿਜੇ ਆਸਣ ਆਸਣ ਪਾਇਆ, ਸਹਿਜੇ ਅਨਹਦ ਸ਼ਬਦ ਵਜਾਇਆ, ਸਹਿਜੇ ਰੁਣ ਚੁਣਕਾਰ ਸੁਹਾਇਆ, ਤਾਂ ਕੇ ਘਰ ਪਰ ਬ੍ਰਹਮ ਤਾਂ ਕੇ ਘਰ ਪਰ ਬ੍ਰਹਮ ਸਮਾਇਆ, ਸਹਿਜੇ ਜਾਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸਚ ਧਰਮਾ, ਜਾ ਕੇ ਸਹਿਜ ਪਿਆ ਸੋ ਜਾਣੇ, ਨਾਨਕ ਦਾਸ ਤਾਂ ਕੇ ਕੁਰਬਾਣੇ। ਹਾਂਜੀ, ਸਹਿਜੇ ਹੀ ਅਸਣਾ ਤੇ ਬਸਣਾ, ਸਹਿਜੇ ਹੀ ਖਾਣਾ ਤੇ ਪੀਣਾ, ਸਹਿਜੇ ਹੀ ਪੁੰਨ ਦਾਨ, ਸਹਿਜੇ ਹੀ ਭਗਤੀ ਭਾਉ, ਸਹਿਜੇ ਹੀ ਚੁੱਪ ਚਾਪ, ਸਹਿਜੇ ਹੀ ਜਪ ਜਾਪ, ਸਹਿਜੇ ਹੀ ਰੌਣ ਚੌਣ, ਇਹ ਇਕ ਐਸੀ ਅਤ ਉੱਤਮ ਤੋਲਵੀ ਪਦਵੀ ਹੈ ਜਿਸ ਵਾਸਤੇ ਸੁਰਨਰ ਮੁੰਜਨ ਲੋਚਦੇ ਹਨ। ਹਾਂਜੀ, ਬਸ ਇਸੇ ਵਿਚ ਤਾਂ ਆਨੰਦ ਪਰਮਾਨੰਦ ਲਵਲੀਨਤਾ ਮਗਨਤਾ ਹੈ, ਇੱਥੇ ਹੀ ਤਾਂ ਮੁਕਤੀ ਦੀ ਜੋਗਤੀ ਹੈ, ਇਹੋ ਤਾਂ ਸਹਿਜ ਸਮਾਧੀ ਹੈ, ਜੋ ਸਦਾ ਸਦਾ ਤਰਨ ਵਾਲੀ ਅਸਤਰ ਹੈ, ਜੋ ਖਿਨ ਭੰਗਰ ਨਹੀਂ ਕਾਲ ਰਹਿਤ ਅਨਕਾਲ ਸਰੂਪ ਹੈ, ਇਹੋ ਤਾਂ ਸਿੱਖੀ ਦਾ ਮੁੱਖ ਮੰਤਵ ਹੈ। ਧਨ ਧਨ ਸਹਿਜ ਧਨ ਧਨ ਆਹਾ ਧਨ ਧਨ ਆਹਾ, ਵਾਹ ਵਾਹ ਸਹਿਜ ਵਾਹ ਵਾਹ, ਵਾਹ ਵਾਹ ਸਹਿਜ ਵਾਹ ਵਾਹ। ਹਾਂਜੀ, ਇਸ ਵਸਤਾ ਤੋਂ ਗੁਰੂ ਨਾਨਕ ਦੇਵ ਜੀ ਬਲ ਬਲ ਜਾਂਦੇ ਹਨ। ਜਾ ਕੇ ਸਹਿਜ ਭਇਆ ਸੋ ਜਾਣੇ, ਨਾਨਕ ਦਾਸ ਤਾਂ ਕੇ ਕੁਰਬਾਣੇ। ਬਸ ਇਹ ਸੀ ਉਹ ਸਿਖਰ ਚੋਟੀ, ਉਹ ਟਿਕਾਣਾ, ਉਹ ਨਿਚਲੇ ਆਸਣ ਜਿਸ ਤੇ ਗੁਰਮੁਖ ਨੇ ਪਹੁੰਚਣ ਲਈ ਅਵਲੀ ਮਾਰੀ ਸੀ। ਇੱਥੇ ਪਹੁੰਚ ਕੇ ਕਰਮ ਤੇ ਹੁਕਮ ਇਕ ਹੋ ਜਾਂਦੇ ਹਨ। ਇਸ ਤਰ੍ਹਾਂ ਸਾਰੀਆਂ ਕਰਨਾ ਸੂਰਜ ਵਿਚ ਜਾ ਕੇ ਲੀਨ ਹੋ ਜਾਂਦੀਆਂ ਹਨ। ਇਸੇ ਵਾਸਤਾ ਵਿਚ ਜਾ ਕੇ ਪਤਾ ਲੱਗਦਾ ਹੈ ਜੋ ਵਾਹਿਗੁਰੂ ਜੀ ਕੀਕਣ ਆਪਣੇ ਹੁਕਮ ਨਾਲ ਸੰਸਾਰ ਕਲਾ ਚਲਾਉਂਦੇ ਹਨ, ਪਰ ਭਾਸਦਾ ਇਉਂ ਹੈ ਜੋ ਕਰਮਾ ਕਰਕੇ ਗੱਡੀ ਚੱਲ ਰਹੀ ਹੈ। ਹੁਕਮ ਚਲਾਏ ਆਪਣੇ ਕਰਮੀ ਬਹੇ ਕਲਾਮ। ਇਸ ਗਿਆਨ ਅਵਸਥਾ ਵਿਚ ਸੁਨਤਾ ਵਿਰਾਗ ਇਕੱਲਾਪਨ ਨਹੀਂ, ਇਹ ਤਾਂ ਸੰਸਾਰ ਵਿਚ ਰਹਿੰਦਿਆਂ ਹੱਸਦਿਆਂ ਖਿਲੰਦਿਆਂ ਖਾਂਦਿਆਂ ਪੀਂਦਿਆਂ ਪਰ ਲਵਲੀਨ ਹੋਇਆ ਮਿਲਦੀ ਹੈ। ਇੱਥੇ ਪਹੁੰਚ ਗਏ ਕਰਮ ਤੇ ਹੁਕਮ ਇਕੋ ਹੀ ਢਾਲ ਦੇ ਦੋ ਫਾਬੇ ਪਾਸੇ ਮੈਚ ਸਾਈਡ ਬਣ ਜਾਂਦੇ ਹਨ। ਹਾਂਜੀ, ਇੱਥੇ ਅੱਪੜ ਕੇ ਕਰਮ ਅਕਰਮ ਨਹੀਂ ਹੁੰਦੇ, ਸਗੋਂ ਸੇਵਾ ਵਿਚ ਬਦਲ ਜਾਂਦੇ ਹਨ। ਉਹ ਸੇਵਾ ਨਹੀਂ ਜੋ ਸੇਵਾ ਦਾ ਮੇਵਾ ਮੰਗੇ, ਇਹ ਸੇਵਾ ਇਹ ਮੇਵਾ ਮੰਗਣਾ ਤਾਂ ਅਗਿਆਨ ਤੋੜੀ ਹੀ ਸੀ। ਜਦ ਇਹ ਪਤਾ ਲੱਗ ਗਿਆ ਜੋ ਕਰਮ ਕਰਨਾ ਕਰਾਣਾ ਉਸਦਾ ਹੀ ਭਾਣਾ ਹੈ, ਤਾਂ ਫਿਰ ਭਾਣਾ ਛੱਡ ਕੇ ਮੂੰਹ ਮੰਗੇ ਚਿੱਤ ਬਣੇ, ਚਿੱਤ ਬਣਾ ਮੂੜਤਾ ਹੈ। ਭਾਣੇ ਵਿਚ ਤਖ਼ਤ ਵਡਿਆਈਆਂ, ਭਾਣੇ ਵਿਚ ਭੀਖ ਉਦਾਸ ਬਰਾਬਰ ਹੈ। ਭਾਣੇ ਵਿਚ ਰਾਜਪਾਠ ਦਰਬਾਰ ਤੇ ਭਾਣੇ ਵਿਚ ਘਾਹ ਕੱਟ ਕੇ ਨਿਰਵਾਹ ਕਰਨਾ ਇਕ ਸਮਾਨ ਹੈ। ਭਾਣੇ ਵਿਚ ਸੁੱਖ ਤੇ ਦੁੱਖ ਵਿਰੋਧੀ ਗੱਲਾਂ ਨਹੀਂ, ਕਿਉਂਕਿ ਦੋਵੇਂ ਸ਼ਬਦ ਚਿੱਟੇ ਕਾਲੇ ਪਰਛਾਵੇਂ ਹਨ। ਇਸ ਆਦਮ ਭੇਦ ਸ਼ਬਦ ਭੇਦ ਮਿਸਟਰੀ ਆਫ ਨੇਮ ਦੀ ਪ੍ਰਾਪਤੀ ਵਿਚ ਹੀ ਤਾਂ ਪਰਮ ਸੁੱਖ ਮੁਕਤੀ ਹੈ। ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਸੁਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਦੁੱਖ ਸੁੱਖ ਸਮ ਕਰ ਜਾਣੀਏ, ਸ਼ਬਦ ਭੇਦ ਸੁੱਖ ਹੋਏ। ਆਓ ਜਰਾ ਹੁਣ ਪਛਾਣ ਮੁੜ ਕੇ ਤੱਕੀਏ ਤੇ ਵੇਖੀਏ ਜੋ ਮੁਕਤੀ ਕਿਸ ਵਿਚ ਹੈ। ਮੁਕਤੀ ਇਸ ਵਿਚ ਨਹੀਂ ਜੋ ਇਸ ਸੰਸਾਰ ਤੋਂ ਅੱਡਰੇ ਹੋ ਬੈਠੀਏ, ਜਾਂ ਬੈਕੁੰਠ ਵੱਲ ਨੱਸ ਜਾਈਏ, ਜਾਂ ਕਿਸੇ ਗੁਫਾ ਜਾਂ ਕੰਦਰਾਂ ਵਿਚ ਵੜ ਜਾਈਏ। ਮੁਕਤੀ ਤਾਂ ਸ਼ਬਦ ਜੁਗਤੀ ਨੂੰ ਫੜਨ ਵਿਚ ਹੈ, ਪਰ ਫੜਨਾ ਹੀ ਕਾਫੀ ਨਹੀਂ, ਫਿਰ ਸ਼ਬਦ ਵਿਚਾਰ ਸ਼ਬਦ ਬ੍ਰਹਮ ਵਿਚਾਰ ਗਿਆਨ। ਇਸ ਕਰਕੇ ਸ਼ਬਦ ਵਿਚਾਰ ਬ੍ਰਹਮ ਗਿਆਨ ਵਿਚ ਹੈ, ਭਾਵ ਉਸ ਅਗੰਮੀ ਸੱਤਾ ਦੇ ਅਨੁਭਵ ਕਰਨ ਵਿਚ ਤੇ ਉਸਦੇ ਉਪਰ ਤੱਤ ਵਿਚਾਰ ਕਰਨ ਉਪਰ ਹੈ। ਜਦ ਇਹ ਵਿਚਾਰ ਅਸਾਂ ਕੀਤੀ, ਜਦ ਸਿਮਨ ਦੁਆਰਾ ਸੁਗੰਮੀ ਤਰਾਣ ਨੂੰ ਪਾਇਆ, ਤਾਂ ਪਤਾ ਲੱਗਾ ਜੋ ਵਾਹਿਗੁਰੂ ਤਾਂ ਸਾਡੇ ਹੀ ਅੰਦਰ ਹੈ, ਇਸ ਦੁਨੀਆਂ ਦੇ ਹੀ ਵਿਚ ਹੈ, ਮਨ ਨੂੰ ਇਸਦਾ ਤਾਣਾ ਪੇਟਾ ਹੈ। ਭਾਵ ਇਹ ਹੈ ਕਿ ਜੋ ਕੰਮ ਡਿਊਟੀ ਕਿਸੇ ਦੇ ਹਿੱਸੇ ਆਈ ਹੈ ਉਹ ਵੱਜ ਗੱਜ ਕੇ ਕਰੇ। ਇਹ ਨਹੀਂ ਜੋ ਆਪਣਾ ਕੰਮ ਛੱਡ ਕੇ ਘਾਹ ਕੱਟਣਾ ਹੀ ਸ਼ੁਰੂ ਕਰ ਦੇਵੇ, ਪਰ ਇਹ ਚੇਤੇ ਰੱਖਣਾ ਹੈ ਕਿ ਜੋ ਘਾਹ ਕੱਟਦਾ ਹੈ ਉਸ ਨੂੰ ਅਸਾਂ ਇਸ ਕਰਕੇ ਦਰਕਾਰਨਾ ਨਹੀਂ ਕਿ ਉਹ ਘਾਹ ਹੀ ਹੈ। ਇਹ ਸਭੋ ਕੰਮ ਵੰਡੇ ਹੋਏ ਹਨ, ਕੂੜਾ ਵੀ ਕਿਸੇ ਨੇ ਹੁੰਝਣਾ ਹੈ। ਜੋ ਇਸ ਪਰਮਾਨ ਨੂੰ ਸਰਮੱਥੇ ਉਪਰ ਰੱਖ ਕੇ ਵਾਹਿਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ ਉਹ ਨਿਤ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਇਸ ਵਾਸਤਾ ਵਿਚ ਚੱਪੜ ਕੇ ਹੀ ਤਾਂ ਉਹ ਗਾਉਂਦਾ ਹੈ ਜੋ ਹੇ ਵਾਹਿਗੁਰੂ ਜੀ ਅੱਜ ਤੋਂ ਮੈਨੂੰ ਤੁਹਾਡੀ ਆਗਿਆ ਮਿੱਠੀ ਲੱਗਣ ਲੱਗ ਪਈ ਹੈ। ਮਿੱਠੀ ਆਗਿਆ ਪਿਰਕੀ ਲਾਗੀ, ਸ਼ੌਂਕਣ ਗਰ ਕੀ ਕੰਤ ਤੇ ਆ ਗਈ। ਪਰਿਆ ਸੁਹਾਗਣ ਸਿੰਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਪਲੋ ਪਇਓ ਪਰਿਆ ਕੈ ਮਾਨਿਆ, ਸੁਖ ਸਹਿਜਿਸ ਕਰ ਕਾ ਜਾਣਿਆ। ਰਾਵ ਹੋ ਬੰਦੀ ਪਰਿਆ ਕਿਜਮਤ ਦਾਰ, ਹੋਇਓ ਬਨਾਸੀ ਗਮ ਪਾਰ। ਲੇ ਪੱਖਾ ਪਰਿਓ ਚੱਲੋ ਪਾਏ, ਪਗ ਗਏ ਪੰਜ ਦੂਤ ਲਾਵੇ। ਨਾ ਮੈਂ ਕੁੱਲ ਨ ਸੋਭਾ ਬੰਤ, ਕਿਆ ਜਾਣਾ ਕਿਉਂ ਪਾਨੀ ਕੰਤ। ਮੋਏ ਨਾਥ ਗਰੀਬ ਨਵਾਨੀ, ਕੰਤ ਪਕਰ ਅਮਕੀਨੀ ਰਾਣੀ। ਜਬ ਮੁਖ ਪ੍ਰੀਤਮ ਸਾਜਣ ਲਾਗਾ, ਸੁਖ ਸਹਿਜ ਮੇਰਾ ਤਨ ਸੁਹਾਗਾ। ਕਹ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣ ਦਾਸਾ। ਹਾਂਜੀ, ਇਹ ਡਾਢੀ ਮਿੱਠੀ ਮੋਲਕ ਵਸਤਾ ਹੈ। ਇਸ ਦਾ ਨਿਰੂਪਣ ਕਰਨਾ ਅਤਿਅੰਤ ਮੁਸ਼ਕਲ ਹੈ। ਜੇ ਕੋਈ ਮੇਰੇ ਕੋਲੋਂ ਪੁੱਛੇ ਤਾਂ ਰੋਮ ਰੋਮ ਦੁਆਰਾ ਗਾ ਕੇ ਇਉਂ ਆਖਾਂਗਾ। ਮਿੱਠੀ ਮਿੱਠੀ ਆ ਗਿਆ, ਮਿੱਠੀ ਆ ਗਿਆ, ਮਿੱਠੀ ਆ ਗਿਆ, ਮਿੱਠੀ ਆ ਗਿਆ, ਫਿਰ ਕੀ ਲਾਗੀ ਜੀ ਰਾਮਾ। ਉਹ ਧੁਨੀ ਜੋ ਸਾਡੀਆਂ ਭੈਣਾਂ ਕਦੀ ਕਦੀ ਧਰਮਸ਼ਾਲਾ ਵਿਚ ਇਕ ਸਰੋਗ ਮਦਰ ਬੈਨ ਵਿਚ ਨਾਲ ਗਾਉਂਦੀਆਂ ਹਨ, ਪਰ ਇਕ ਮੂੰਹ ਨਾਲ ਨਹੀਂ, ਰੋਮ ਰੋਮ ਨਾਲ। ਫਿਰ ਇਹ ਆਖਣਾ ਕੀ ਕਿ ਸਾਨੂੰ ਭਵ ਸਾਗਰ ਵਿਚੋਂ ਤਾਰ ਲਓ। ਤਾਰੇ ਤਾਂ ਕੋਈ ਤਦ ਜੇ ਅਸੀਂ ਕਦੀ ਉਸ ਤੋਂ ਭਿੰਨ ਹੋਈਏ, ਕਦੀ ਉਸ ਵਾਹਿਗੁਰੂ ਜੀ ਨੇ ਸਾਨੂੰ ਆਪਣੇ ਤੋਂ ਵਿਛੋੜਿਆ ਹੋਵੇ। ਇਹ ਵਿਛੋੜਾ ਤਾਂ ਅਗਿਆਨ ਕਰਕੇ ਭਸਦਾ ਸੀ। ਜਦ ਤੋੜੀ ਅਸਾਂ ਸ਼ਬਦ ਰੂਪੀ ਤੱਤ ਨੂੰ ਨਹੀਂ ਪਕੜਿਆ ਸੀ, ਜਦ ਪਕੜਿਆ ਤਦ ਇਹੋ ਸੰਸਾਰ ਵੈਕੁੰਠ ਬਣ ਗਿਆ। ਹੋਰ ਦੂਜੇ ਸਵਰਗ ਦੀ ਹੁਣ ਲੋੜ ਨਹੀਂ ਰਹੀ। ਫਿਰ ਕੰਮ ਇਤਨਾ ਕਰਨਾ ਇਤਨਾ ਹੀ ਜ਼ਰੂਰੀ ਹੋ ਗਿਆ ਜਿਤਨਾ ਕਿ ਸੂਰਜ ਵਾਸਤੇ ਜ਼ਰੂਰੀ ਹੈ। ਫਿਰ ਕੰਮ ਕਰਨਾ ਇਤਨਾ ਹੀ ਜ਼ਰੂਰੀ ਹੋ ਗਿਆ ਜਿਤਨਾ ਕਿ ਸੂਰਜ ਵਾਸਤੇ ਜ਼ਰੂਰੀ ਹੈ ਕਿ ਰੋਜ਼ ਚੜ੍ਹਨਾ। ਫਿਰ ਪਰਾਂ ਹੋ ਕੇ ਦੁਰਾਡੇ ਬਹਿ ਕੇ ਵੇਖਣਾ ਸਾਡਾ ਮੰਤਵ ਨਹੀਂ, ਸਗੋਂ ਇਸ ਸੰਸਾਰ ਚੱਕਰ ਨੂੰ ਚੰਗੀ ਤਰ੍ਹਾਂ ਚਲਾਉਣਾ ਸਾਡਾ ਧਰਮ ਬਣ ਜਾਂਦਾ ਹੈ। ਇਸੇ ਕਰਕੇ ਕਬੀਰ ਜੀ ਨੇ ਲਿਖਿਆ ਹੈ, ਜੋ ਤੁਰਨ ਤਰਨ ਜਾਂ ਤਾਰਨ, ਇਹ ਦੋ ਅੱਖਰ ਤਾਂ ਅਗਿਆਨ ਅਵਸਥਾ ਦੇ ਵਾਚਕ ਹਨ, ਜਾਂ ਤਤ ਸ਼ਬਦ ਨਾਮ ਨੂੰ ਅਨੁਭਵ ਕੀਤਾ ਤਾਂ ਇੱਥੇ ਹੀ ਕਰਮ ਕਰਦੇ ਆ, ਅਸੰਦਿਆਂ ਵਸੰਦਿਆਂ ਮੁਕਤੀ ਹੈ। ਰਾਮਾ ਮੁਕੋ ਤਾਰ ਕਹਾ ਲੈ ਜਾਈਐ, ਸੋ ਦੋ ਮੁਕਤ ਕਹਾ ਦੇਉ ਕੈਸੀ, ਕਰ ਪ੍ਰਸਾਦ ਮੋਹ ਪਾਈਐ। ਤਾਰਨ ਤਾਰਨ ਤਬੇ ਲਗ ਕਹੀਏ, ਜਬ ਲਗ ਤਤ ਨ ਜਾਣਿਆ, ਅਬ ਤੋ ਬਿਮਲ ਭੈ ਕਟਹੀ ਮੈਂ, ਕਹਿ ਕਬੀਰ ਮਨ ਮਾਨਿਆ। ਭਾਵ ਮੈਨੂੰ ਮੁਕਤੀ ਦੇਣ ਵਾਸਤੇ ਵਾਹਿਗੁਰੂ ਜੀ ਤੁਸਾਂ ਬਾਹਰ ਕਿੱਥੇ ਖੜਨਾ ਹੈ, ਜੋ ਮੁਕਤੀ ਸੰਸਾਰ ਵਿਚ ਰਹਿੰਦਿਆਂ ਹੀ ਮੈਂ ਨਾਮ ਵਿਚ ਪਾਈ ਹੈ, ਉਹ ਹੋਰ ਕਿੱਥੇ ਮਿਲਣੀ ਹੈ। ਇਹ ਜੀਵਨ ਮੁਕਤ ਵਾਸਤਾ ਅਤਿ ਉੱਤਮ ਹੈ, ਇੱਥੇ ਵਾਸਤਾ ਅਤਿ ਉੱਤਮ ਹੈ। ਇੱਥੇ ਅੱਪੜ ਕੇ ਕਰਮ ਲਾ ਤੇ ਧਰਮ ਰਿਲੀਜਨ, ਸੁੱਖ ਤੇ ਦੁੱਖ, ਕਾਲ ਤੇ ਕਾਲ ਦੋਵੇਂ ਉਹ ਮਿਲਦੇ ਹਨ, ਜਿਉਂ ਗੰਗਾ ਜਮਨਾ ਮਿਲ ਕੇ ਇੱਕੋ ਇੱਕ ਹੋ ਜਾਂਦੀਆਂ ਹਨ। ਧਰੂ ਪਦ ਨੀਤੀ ਲਾ ਵਾਚਕ ਹੈ, ਭਾਵ ਉਹ ਕਾਲ ਕਲਾ ਦਾ ਨਿਸ਼ਚਲ ਧੁਰਾ ਅਨਮੂਵੇਬਲ ਐਕਸਲ ਹੈ, ਤੇ ਉੱਤਮ ਪਦ ਸ਼ੁੱਧ ਅਕਾਲ ਵਾਚਕ ਹੈ। ਪਰ ਕੀ ਸਾਨੂੰ ਪਤਾ ਨਹੀਂ ਜੋ ਇਹ ਦੋਵੇਂ ਕਾਲ ਤੇ ਅਕਾਲ ਲੋੜੀਂਦੇ ਹਨ। ਕਾਲ ਕਾਲ ਖਸਮ ਕਾ ਕੀਨਾ, ਇਹ ਪਰਪੰਚ ਵਿਦਾਵਨ। ਕਾਲ ਅਕਾਲ ਖਸਮ ਕਾ ਕੀਨਾ, ਇਹ ਪਰਪੰਚ ਵਿਦਾਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।